ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਦੂਜਾ ਭਾਉ, ਭਾਗ ਚੌਥਾ। ਬਿਨ ਸ਼ਬਦੈ ਸਭ ਦੂਜੇ ਲਾਗੇ, ਦੇਖੋ ਹਿਰਦੈ ਵਿਚਾਰ। ਇਸ ਲੜੀ ਦੇ ਪਹਿਲੇ ਤਿੰਨ ਭਾਗਾਂ ਵਿੱਚ ਦੂਜੇ ਭਾਵ ਦੇ ਵਿਸ਼ੇ ਉੱਤੇ ਵੇਰਵੇ ਸਹਿਤ ਵਿਚਾਰ ਕੀਤੀ ਜਾ ਚੁੱਕੀ ਹੈ। ਇਹਨਾਂ ਤੋਂ ਇਲਾਵਾ ਅਨੇਕਾਂ ਗਿਆਨੀਆਂ ਵਿਦਵਾਨਾਂ ਨੇ ਇਸ ਵਿਸ਼ੇ ਉੱਤੇ ਲੇਖਾਂ ਕਥਾ ਵਾਰਤਾ ਦੁਆਰਾ ਰੋਸ਼ਨੀ ਪਾਈ ਹੋਵੇਗੀ, ਪਰ ਫਿਰ ਵੀ ਇਹ ਮਹਿਸੂਸ ਹੁੰਦਾ ਹੈ ਕਿ ਆਮ ਜਨਤਾ ਦੇ ਜੀਵਨ ਰੋਡ ਵਿੱਚ ਕੋਈ ਸਾਰਥਕ ਪਰਿਵਰਤਨ ਨਹੀਂ ਆਇਆ। ਇਸ ਦਾ ਸਬੂਤ ਇਹ ਹੈ ਕਿ ਅਸੀਂ ਆਪਣੇ ਮਾਇਕੀ ਜੀਵਨ ਵਿੱਚ ਉਸੇ ਤਰ੍ਹਾਂ ਅੰਨੇਵਾਹ ਅਗਿਆਨਤਾ ਦੇ ਰੋਡ ਵਿੱਚ ਰੁੜੇ ਜਾ ਰਹੇ ਹਾਂ। ਸਾਨੂੰ ਦੂਜੇ ਭਾਵ ਦੇ ਅੰਤਰੀ ਭਾਵ ਗਿਆਨ ਅਨੁਭਵ ਤਤ ਗਿਆਨ ਦੀ ਕੋਈ ਸੋਝੀ ਨਹੀਂ ਹੋਈ ਅਤੇ ਅਸੀਂ ਇਸ ਦੇ ਗੁੱਝੇ ਅਨੁਭਵੀ ਤਤ ਗਿਆਨ ਤੋਂ ਵਾਂਝੇ ਜਾ ਰਹੇ ਹਾਂ। ਇਸੇ ਕਾਰਨ ਗੁਰਬਾਣੀ ਦਾ ਸਾਡੇ ਮਾਇਕੀ ਜੀਵਨ ਉੱਤੇ ਕੋਈ ਖਾਸ ਅਸਰ ਨਹੀਂ ਹੁੰਦਾ। ਅਸੀਂ ਆਪਣੀ ਅਗਿਆਨਤਾ ਵਿੱਚ ਗੁਰਬਾਣੀ ਦੇ ਪੜ੍ਹੇ ਪੜ੍ਹਾਏ, ਸੁਣੇ ਸੁਣਾਏ, ਸਮਝੇ ਸਮਝਾਏ, ਸਿੱਖੇ ਸਿਖਾਏ ਓਪਰੇ ਦਿਮਾਗੀ ਗਿਆਨ ਨਾਲ ਹੀ ਸੰਤੁਸ਼ਟ ਹਾਂ। ਅਸੀਂ ਓਪਰੇ ਜੇ ਮਨ ਨਾਲ ਇਲਾਹੀ ਗੁਰਬਾਣੀ ਦਾ ਪਾਠ, ਗਾਇਣ, ਕਥਾ ਆਦਿ ਕਰ ਛੱਡਦੇ ਹਾਂ, ਜਦਕਿ ਸਾਨੂੰ ਗੁਰਬਾਣੀ ਸੁਚੇਤ ਕਰਦੀ ਹੈ ਕਿ ਹਉਮੈ ਵਿੱਚ ਸਭ ਪੜ੍ਹ ਥਕੈ ਦੂਜੇ ਪਾਏ ਖੁਆ। ਹਾਂਜੀ, ਹਉਮੈ ਵਿੱਚ ਸਭ ਪੜ੍ਹ ਥਕੇ ਦੂਜੇ ਪਾਏ ਖੁਆ। ਉਪਦੇਸ਼ ਕਰੇ ਆਪ ਨਾ ਕਮਾਵੇ ਤਤ ਸ਼ਬਦ ਨਾ ਪਛਾਣੇ। ਵਰਤ ਨੇਮ ਨਿਤਾ ਪ੍ਰਤ ਪੂਜਾ, ਬਿਨ ਬੂਜੈ ਸਭ ਭਾਵ ਹੈ ਦੂਜਾ। ਗਿਆਨ ਧਿਆਨ ਸਭ ਕੋਈ ਰਵੇ, ਬਾਂਧਨ ਬਾਂਧਿਆ ਸਭ ਜਗ ਪਵੇ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗਣ ਲਾਵਤ। ਕੋਟ ਕਰਮ ਕਰੇ ਹਉ ਤਾਰੇ, ਸ਼ਰਮ ਪਾਵੇ ਸਗਲੇ ਬਿਰਥਾਰੇ। ਪੜ ਪੜ ਗੱਡੀ ਲਦੀਏ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਤ। ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ, ਪੜੀਏ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚਖਣਾ ਚਾਖ। ਸੋ ਇਸੇ ਅਧੂਰੇ ਦਿਮਾਗੀ ਗਿਆਨ ਦੇ ਆਧਾਰ 'ਤੇ ਹੀ ਅਸੀਂ ਲੈਕਚਰ ਦਿੰਦੇ ਹਾਂ। ਹਾਂਜੀ, ਇਸੇ ਅਧੂਰੇ ਦਿਮਾਗੀ ਗਿਆਨ ਦੇ ਆਧਾਰ 'ਤੇ ਹੀ ਅਸੀਂ ਲੈਕਚਰ ਦਿੰਦੇ ਹਾਂ, ਕਥਾ ਵਾਰਤਾ ਕਰਦੇ ਹਾਂ। ਇਸੇ ਅਧੂਰੇ ਗਿਆਨ ਦੇ ਆਧਾਰ 'ਤੇ ਅਸੀਂ ਲੇਖ ਲਿਖਦੇ ਹਾਂ, ਕਿਤਾਬਾਂ ਛਪਾਉਂਦੇ ਹਾਂ, ਗਿਆਨ ਕੋੜਦੇ ਹਾਂ, ਜਿਸ ਨਾਲ ਭੋਲੀ ਭਾਲੀ ਜਨਤਾ ਹੋਰ ਵੀ ਭੰਬਲ ਭੂਸੇ ਵਿੱਚ ਪੈ ਜਾਂਦੀ ਹੈ ਅਤੇ ਇਸੇ ਨੂੰ ਹੀ ਅਸੀਂ ਧਰਮ ਕਮਾਉਣਾ ਸਮਝੀ ਬੈਠੇ ਹਾਂ। ਭਾਵੇਂ ਗੁਰਬਾਣੀ ਇਸ ਬਾਰੇ ਸਾਨੂੰ ਬਾਰ ਬਾਰ ਤਾੜਨਾ ਕਰਦੀ ਹੈ। ਫੋਕਟ ਕਰਮ ਕਰੇ ਅਗਿਆਨੀ, ਮਨਮੁਖ ਅੰਧ ਕਹਾਵਤ। ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾਗਾਤੀ ਲੂਟੈ। ਪਾਠ ਪੜਿਓ ਅਰਬੇਦ ਵਿਚਾਰਿਓ, ਨਿਵਲ ਪੁਯੰਗਮ ਸਾਦੇ। ਪੰਚ ਜਨਾਸਿਓ ਸੰਗ ਨਾ ਛੁਟਕਿਓ, ਅਧਕ ਅਹੰਗ ਬੁਧਵਾ ਦੇ ਪਿਆਰੇ। ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਪੜ ਪੰਡਤ ਅਵਰਾ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ। ਕਬੀਰ ਅਵਰੈ ਕੋ ਉਪਦੇਸ਼ ਤੇ, ਮੁਖ ਮੈਂ ਪਰ ਹੈ ਰੇਤ। ਰਾਸ ਬਿਰਾਨੀ ਰਾਗ ਤੇ ਖਾਇਆ ਕਰ ਕਾ ਖੇਤ। ਕਥਨੀ ਬਦਨੀ ਕਰਤਾ ਫਿਰੈ, ਹੁਕਮੈ ਮੂਲ ਨਾ ਬੁੱਝਈ, ਅੰਧਾ ਕੱਚ ਨਿਕੱਚ। ਸੋ ਜ਼ਿੰਦਗੀ ਵਿੱਚ ਜਦ ਸਾਨੂੰ ਕੋਈ ਔਕੜ ਪੇਸ਼ ਆਉਂਦੀ ਹੈ ਤਾਂ ਅਸੀਂ ਉਸਨੂੰ ਸੁਲਝਾਉਣ ਲਈ ਆਪਣੇ ਤੋਂ ਸਿਆਣਿਆਂ, ਮਹਾਂਪੁਰਖਾਂ, ਸੰਤਾਂ, ਗੁਰੂਆਂ, ਪੀਰਾਂ, ਫਕੀਰਾਂ ਦੀ ਸਲਾਹ, ਅਗਵਾਈ, ਜੀਵਨ ਸੇਧ ਅਤੇ ਫੈਸਲਾ ਲੋੜਦੇ ਹਾਂ। ਇਸੇ ਤਰ੍ਹਾਂ ਪਰਮਾਰਥਕ ਜੀਵਨ ਵਿੱਚ ਵੀ ਜਦ ਕੋਈ ਅਤ ਸੂਖਮ, ਗੁੰਝਲਦਾਰ ਮਾਮਲਾ ਜਾਂ ਨੁਕਤਾ ਪੇਸ਼ ਆਉਂਦਾ ਹੈ ਤਾਂ ਅਸੀਂ ਗੁਰਬਾਣੀ ਦਾ ਆਸਰਾ ਅਤੇ ਅਗਵਾਈ ਲੈਂਦੇ ਹਾਂ। ਗੁਰਬਾਣੀ ਵਿੱਚ ਸਤਿਗੁਰਾਂ ਨੇ ਸਾਡੇ ਹਰ ਤਰ੍ਹਾਂ ਦੇ ਸ਼ੰਕਿਆਂ ਨੂੰ ਦੂਰ ਕਰਕੇ ਸਾਨੂੰ ਸਹੀ ਜੀਵਨ ਸੇਧ ਦਿੱਤੀ ਹੈ। ਸੋ ਪਹਿਲਾਂ ਅਸੀਂ ਗੁਰਮਤ ਦੇ ਬੁਨਿਆਦੀ ਨੁਕਤਿਆਂ ਨੂੰ ਚੰਗੀ ਤਰ੍ਹਾਂ ਦ੍ਰਿੜ ਕਰ ਲਈਏ, ਕਿਉਂਕਿ ਸੂਖਮ ਅਤੇ ਡੂੰਘੀ ਵਿਚਾਰ ਵਿੱਚ ਇਹਨਾਂ ਬੁਨਿਆਦੀ ਨੁਕਤਿਆਂ ਤੋਂ ਬਹੁਤ ਸਹਾਇਤਾ ਮਿਲ ਸਕਦੀ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਉ। ਇੱਕ ਸਤੇ ਸਭ ਦੂਜਾ ਹੁਆ, ਏਕੋ ਵਰਤੈ ਅਵਰ ਨ ਬੀਆ। ਦੂਜਾ ਭਾਵ ਰਚਾਇਨ ਤ੍ਰੈ ਗੁਣ ਵਰਤਾਰਾ, ਸਭ ਕਿਛ ਤੇਰਾ ਖੇਲ ਹੈ ਸੱਚ ਸਿਰਜਣਹਾਰ। ਜੈ ਆਪ ਰਚਿਓ ਪਰ ਪੰਚ ਆਕਾਰ, ਤੈਂ ਗੁਣ ਮੈਂ ਕੀਨੋ ਵਿਸਥਾਰ। ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤਉ ਨਾਨਕ ਏਕੈ। ਸੋ ਬਾਣੀ ਦੀਆਂ ਇਹਨਾਂ ਪੰਕਤੀਆਂ ਦਾ ਨਿਰਣਾ ਅਤੇ ਖੋਜ ਕਰਨ ਤੋਂ ਪਤਾ ਲੱਗਦਾ ਹੈ ਕਿ ਅਕਾਲ ਪੁਰਖ ਇੱਕ ਓਅੰਕਾਰ ਕਰਤਾ ਪੁਰਖ ਹੈ, ਉਸ ਦੀ ਹਸਤੀ ਤੋਂ ਬਗੈਰ ਕੋਈ ਹੋਰ ਹਸਤੀ ਨਹੀਂ ਹੈ। ਜ਼ਮੀਨ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਤ ਹੈ। ਈ ਤੈਂ ਊ ਤੈਂ ਘੱਟ 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 ਘੱਟ, ਤੂੰ ਹੀ ਮੋਹਿਨਾ, ਕਾਰਨ ਕਰਨਾ ਧਾਰਨ ਤਰਨਾ, ਏਕੈ ਏਕੈ ਸੋਹਿਨਾ। ਸੋ ਆਪਣੀ ਮੌਜ ਵਿੱਚ ਅਕਾਲ ਪੁਰਖ ਨੇ ਇਹ ਦੂਈ ਕੁਦਰਤ ਸਾਜੀ ਹੈ ਅਤੇ ਆਪਣੇ ਹੁਕਮ ਦੁਆਰਾ ਇਸ ਕੁਦਰਤ ਨੂੰ ਚਲਾਉਂਦਾ ਹੈ ਅਤੇ ਫਿਰ ਵੇਖ ਵੇਖ ਕੇ ਵਿਗਸਦਾ ਹੈ। ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲਖ ਦਰਿਆਓ। ਆਪੇ ਕਰੇ ਕਰਾਏ ਆਪੇ, ਹੁਕਮੇ ਰਿਹਾ ਸਮਾਈ ਹੈ। ਹੁਕਮੀ ਓਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਓਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਸ੍ਰਿਸ਼ਟ ਸਾਜੀਅਨ ਬਹੁ ਪਿਤ ਸੰਸਾਰਾ। ਸੋ ਇਸ ਦੂਈ ਕੁਦਰਤ ਨੂੰ ਹੀ ਦੂਜਾ ਭਾਵ, ਦੂਜੇ ਦੋਏ, ਖੇਲ ਅਖਾੜਾ, ਵਡਖੇਲ ਤਮਾਸ਼ਾ ਜਾਂ ਮਾਦੀ ਮਾਇਆ ਆਦਿ ਕਿਹਾ ਜਾਂਦਾ ਹੈ। ਇਸ ਦੂਈ ਕੁਦਰਤ ਨੂੰ ਹੀ ਵਡਖੇਲ ਤਮਾਸ਼ਾ, ਦੂਜਾ ਭਾਵ ਅਤੇ ਮਾਇਆ ਆਦਿ ਕਿਹਾ ਜਾਂਦਾ ਹੈ। ਇੱਕ ਸਤੇ ਸਭ ਦੂਜਾ ਹੁਆ, ਏਕੋ ਵਰਤੈ ਅਵਰ ਨਾ ਬੀਆ। ਪਰ ਇਸ ਵਡਖੇਲ ਤਮਾਸ਼ੇ ਨੂੰ ਚਲਾਉਣ ਅਤੇ ਦਿਲਚਸਪ ਬਣਾਉਣ ਲਈ ਅਕਾਲ ਪੁਰਖ ਨੇ ਇਸ ਦੇ ਅਦਾਕਾਰਾਂ ਯਾਨੀ ਇਨਸਾਨਾਂ ਦੇ ਹਿਰਦੇ ਵਿੱਚ ਮੈਂ ਮੇਰੀ ਦੀ ਖਿੱਚੋਤਾਣ ਅਤੇ ਦੂਜੇ ਭਾਵ ਦੀ ਭਾਵਨਾ ਭਰ ਦਿੱਤੀ ਤਾਂ ਕਿ ਉਹ ਇਸ ਵਡਖੇਲ ਤਮਾਸ਼ੇ ਨੂੰ ਦਿਲਚਸਪ ਬਣਾਉਣ ਵਿੱਚ ਆਪਣਾ ਹਿੱਸਾ ਪਾਉਣ। ਪਰ ਅਸੀਂ ਇਸ ਖੇਲ ਵਿੱਚ ਗਲਤਾਨ ਹੋ ਕੇ ਅਸੀਂ ਆਪਣਾ ਅਸਲੀ ਆਪਾ ਹੀ ਭੁੱਲ ਜਾਂਦੇ ਹਾਂ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਿੰਨੀ ਨਾਮ ਵਿਸਾਰਿਆ ਦੂਜੇ ਭਰਮ ਭੁਲਾਈ, ਮੂਲ ਛੋੜ ਡਾਲੀ ਲਗੇ ਕਿਆ ਪਾਵੈ ਛਾਈ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਨਰਕ ਸੁਰਗ ਅਵਤਾਰ ਮਾਇਆ ਤੰਦਿਆ। ਸੋ ਇਸ ਖੇਲ ਅਖਾੜੇ ਨੂੰ, ਦੂਈ ਕੁਦਰਤ ਨੂੰ ਦਿਲਚਸਪ ਬਣਾਉਣ ਲਈ ਜੀਵਾਂ ਦੇ ਅੰਦਰ ਰੱਬ ਨੇ ਮੈਂ ਮੇਰੀ ਅਤੇ ਦੂਜੇ ਭਾਵ ਦੀ ਭਾਵਨਾ ਪਾਈ। ਪਰ ਅਸੀਂ ਇਸ ਖੇਲ ਅਖਾੜੇ ਵਿੱਚ ਗਲਤਾਨ ਹੋ ਕੇ ਅਸਲੀ ਆਪਾ ਭੁੱਲ ਜਾਂਦੇ ਹਾਂ। ਇਸ ਨੁਕਤੇ ਨੂੰ ਸਪਸ਼ਟ ਕਰਨ ਲਈ ਇੱਕ ਮਿਸਾਲ ਦਿੱਤੀ ਜਾਂਦੀ ਹੈ। ਸਕੂਲ ਦੀਆਂ ਦੋ ਵਿਰੋਧੀ ਟੀਮਾਂ ਵਿਚਕਾਰ ਮੈਚ ਆਉਂਦਾ ਹੈ, ਜਿਸ ਵਿੱਚੋਂ ਇੱਕ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਸਾਰਾ ਸੰਸਾਰ ਹੀ ਇੱਕ ਵੱਡ ਖੇਲ ਅਖਾੜਾ ਹੈ, ਜਿਸ ਵਿੱਚ ਸਾਰੇ ਜੀਵ ਖੇਡ ਅਤੇ ਪਰਚ ਰਹੇ ਹਨ। ਪਰ ਇੱਥੇ ਫਰਕ ਇਹ ਹੈ ਕਿ ਸਕੂਲਾਂ ਵਿੱਚ ਅਸੀਂ ਭਾਵੇਂ ਸਾਰਾ ਜ਼ੋਰ ਲਾ ਕੇ ਆਪਣੀ ਟੀਮ ਨੂੰ ਜਿਤਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਥੋੜ੍ਹੀ ਦੇਰ ਇੱਕ ਦੂਜੇ ਦੇ ਖਿਲਾਫ ਲੜਦੇ ਭਿੜਦੇ ਮੈਂ ਮੇਰੀ ਅਤੇ ਤੂੰ ਤੇਰੀ ਦੀ ਖੇਲ ਰਚਾਉਂਦੇ ਹਾਂ। ਪਰ ਮਗਰੋਂ ਅਸੀਂ ਇੱਕੋ ਕਲਾਸ ਅਤੇ ਸਕੂਲ ਦੇ ਵਿਦਿਆਰਥੀ ਹੁੰਦੇ ਹਾਂ ਅਤੇ ਇੱਕ ਦੂਜੇ ਨਾਲ ਮੈਤਰੀ ਭਾਵ ਨਾਲ ਵਿਚਰਦੇ ਹਾਂ। ਦੂਜੇ ਪਾਸੇ ਇਸ ਮਾਇਕੀ ਦੁਨੀਆ ਵਿੱਚ ਅਸੀਂ ਇੱਕ ਦੂਜੇ ਨਾਲ ਸਾਰੀ ਉਮਰ ਦੇ ਵੈਰ ਵਿਰੋਧ, ਈਰਖਾ ਦੁਐਤ ਅਥਵਾ ਦੂਜਾ ਭਾਵ ਸਹੇੜ ਲੈਂਦੇ ਹਾਂ। ਅਤੇ ਇਹ ਵੈਰ ਵਿਰੋਧ ਦੀ ਦਵੈਤ ਜਾਂ ਐਲਰਜੀ ਸਾਡੇ ਅਗਲੇ ਜਨਮਾਂ ਵਿੱਚ ਵੀ ਸਾਡੇ ਨਾਲ ਜਾਂਦੀ ਹੈ। ਸੱਪ ਪਿੜਾਈ ਪਾਈ ਹੈ ਬਿਖ ਅੰਤਰ ਮਨ ਰੋਸ, ਪੂਰਵ ਲਿਖਿਆ ਪਾਈ ਹੈ ਕਿਸ ਨੂੰ ਦੀਜੈ ਦੋਸ਼। ਹੋਮੇ ਮੈਲਾ ਜਗ ਫਿਰੈ ਮਰ ਜੰਮੈ ਵਾਰੋ ਵਾਰ, ਪਈਏ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ। ਨਾਮ ਬਿਨਾ ਸਭ ਜਗ ਹੈ ਮੈਲਾ, ਦੂਜੇ ਭਰਮ ਪਤ ਖੋਈ। ਅਗਿਆਨ ਅੰਧੇਰੇ ਸੂਜਸ ਨਾਈ, ਬਹੁੜ ਬਹੁੜ ਪਰਮਾਤਾ। ਇਸ ਨੁਕਤੇ ਨੂੰ ਹੋਰ ਸਪਸ਼ਟ ਕਰਨ ਲਈ ਸਾਨੂੰ ਇਹ ਚੇਤੇ ਰੱਖਣਾ ਪਵੇਗਾ ਕਿ ਅਸੀਂ ਕਿਸੇ ਸਕੂਲ ਜਾਂ ਕਾਲਜ ਦੇ ਆਰਜ਼ੀ ਵਿਦਿਆਰਥੀ ਹਾਂ, ਅਤੇ ਇਹ ਖੇਲ ਤਮਾਸ਼ਾ ਕਿਸੇ ਉਚੇਰੀ ਦੈਵੀ ਹਸਤੀ ਦੀ ਅਗਵਾਈ ਵਿੱਚ ਹੋ ਰਿਹਾ ਹੈ। ਹਾਂਜੀ, ਇਹ ਗੱਲ ਸਾਨੂੰ ਯਾਦ ਰੱਖਣੀ ਪਵੇਗੀ ਕਿ ਅਸੀਂ ਕਿਸੇ ਸਕੂਲ ਜਾਂ ਕਾਲਜ ਦੇ ਆਰਜ਼ੀ ਵਿਦਿਆਰਥੀ ਹਾਂ, ਅਤੇ ਇਹ ਖੇਲ ਤਮਾਸ਼ਾ ਕਿਸੇ ਉਚੇਰੀ ਦੈਵੀ ਹਸਤੀ ਦੀ ਅਗਵਾਈ ਵਿੱਚ ਹੋ ਰਿਹਾ ਹੈ, ਅਤੇ ਅਸੀਂ ਕਠਪੁਤਲੀ ਬਣ ਕੇ ਉਸਦਾ ਹੁਕਮ ਕਮਾ ਰਹੇ ਆਉਂਦੇ ਹਾਂ। ਤੁਧ ਸੰਸਾਰ ਉਪਾਇਆ, ਸਿਰੇ ਸਿਰ ਧੰਦੇ ਲਾਇਆ, ਵੇਖੈ ਕੀਤਾ ਆਪਣਾ, ਕਰ ਕੁਦਰਤ ਪਾਸਾ ਢਾਲ ਜੀਉ। ਸੋ ਜਦ ਤਾਈਂ ਅਸੀਂ ਅਕਾਲ ਪੁਰਖ ਦੀ ਇਲਾਹੀ ਵਿਉਂਤ ਅਥਵਾ ਹੁਕਮ ਵਿੱਚ ਆਪੋ ਆਪਣਾ ਪਾਰਟ ਅਦਾ ਕਰ ਰਹੇ ਹੁੰਦੇ ਹਾਂ, ਉਦੋਂ ਤਾਈਂ ਇਲਾਹੀ ਖੇਲ ਅਖਾੜਾ ਨਿਰਵਿਘਨ ਚੱਲਦਾ ਰਹਿੰਦਾ ਹੈ ਅਤੇ ਇਸ ਦੇ ਖਿਡਾਰੀਆਂ ਅਰਥਾਤ ਜੀਵਾਂ ਨੂੰ ਵਡਿਆਈ ਮਿਲਦੀ ਹੈ। ਜਦ ਤੱਕ ਅਸੀਂ ਆਪੋ ਆਪਣਾ ਪਾਰਟ ਇਲਾਹੀ ਹੁਕਮ ਦੇ ਅਧੀਨ ਕਰਦੇ ਹਾਂ, ਉਦੋਂ ਤਾਈਂ ਇਹ ਖੇਲ ਅਖਾੜਾ ਨਿਰਵਿਘਨ ਚੱਲਦਾ ਰਹਿੰਦਾ ਹੈ ਅਤੇ ਇਸ ਦੇ ਖਿਡਾਰੀਆਂ ਅਦਾਕਾਰਾਂ ਅਰਥਾਤ ਜੀਵਾਂ ਨੂੰ ਵਡਿਆਈ ਮਿਲਦੀ ਹੈ। ਪਰ ਜਦ ਜੀਵ ਆਪਣੇ ਮਾਲਕ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਨ ਤਾਂ ਉਹ ਮੋਹ ਮਾਇਆ ਦੀ ਅਗਿਆਨਤਾ ਵਿੱਚ ਦੂਜੇ ਭਾਵ ਦੇ ਅਸਰ ਹੇਠ ਆਪ ਹੀ ਮਾਲਕ ਅਤੇ ਕਰਤਾ ਧਰਤਾ ਬਣ ਬੈਠਦੇ ਹਨ ਅਤੇ ਆਪਣੀ ਮਨਮਰਜ਼ੀ ਕਰਨ ਲੱਗ ਪੈਂਦੇ ਹਨ। ਇਸ ਤਰ੍ਹਾਂ ਇਹ ਬੇਮੁੱਖ ਜੀਵ ਇਲਾਹੀ ਬਰਕਤਾਂ ਤੋਂ ਵਾਂਝੇ ਰਹਿੰਦੇ ਹਨ। ਹਾਂਜੀ, ਜਿਹੜੇ ਜੀਵ ਆਪ ਹੀ ਕਰਤਾ ਧਰਤਾ ਬਣ ਕੇ ਆਪਣੀ ਮਨਮਰਜ਼ੀ ਕਰਦੇ ਹਨ ਉਹਨਾਂ ਦਾ ਨੁਕਸਾਨ ਕਿ ਉਹ ਇਲਾਹੀ ਬਰਕਤਾਂ ਤੋਂ ਵਾਂਝੇ ਰਹਿੰਦੇ ਹਨ, ਅਤੇ ਦੂਸਰਾ ਕਰਮਬੱਧ ਹੋ ਕੇ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲ ਅਨੁਸਾਰ ਦੁੱਖ ਸੁੱਖ ਭੋਗਦੇ ਹਨ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੈ ਤਾਂ ਹੋਮੈ ਕਹੈ ਨਾ ਕੋਏ। ਜੋ ਕਿਛ ਕਰੇ ਸੋ ਭਲਾ ਕਰ ਮਾਨੀਏ, ਹਿਕਮਤ ਹੁਕਮ ਚੁਕਾਈਏ। ਖਸਮ ਛੋੜ ਦੂਜੇ ਲੱਗੇ, ਡੂਬੇ ਸੇਵਣ ਜਾ ਰਿਹਾ। ਸਾਧੋ, ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹਾਥ ਬਿਕਾਨਾ। ਇਹ ਮਨ ਧੰਦੇ ਬਾਂਧਾ ਕਰਮ ਕਮਾਏ, ਮਾਇਆ ਮੂਠਾ ਸਦਾ ਬਿਲਾਏ। ਦੂਜੇ ਭਾਏ ਸਦਾ ਦੁੱਖ ਪਾਏ, ਤ੍ਰੈ ਗੁਣ ਭਰਮ ਭੁਲਾਏ ਦਾ। ਇਸ ਦੇ ਮੁਕਾਬਲੇ 'ਤੇ ਦੂਜੇ ਪਾਸੇ ਗੁਰਮੁਖ ਜੀਵਨ ਹੈ। ਇੱਕ ਤਾਂ ਇਹ ਆਪਣੀ ਮਨਮਰਜ਼ੀ ਵਾਲਾ ਦੂਜੇ ਭਾਵ ਵਾਲਾ ਜੀਵਨ, ਦੂਸਰਾ ਹੈ ਗੁਰਮੁਖ ਜੀਵਨ। ਗੁਰਮੁਖ ਜੀਵਨ ਵਿੱਚ ਜਗਿਆਸੂ ਨੂੰ ਆਪਣਾ ਕਰਤਾ ਪੁਰਖ ਯਾਦ ਰਹਿੰਦਾ ਹੈ, ਉਹ ਸਤਿਗੁਰੂ ਦੇ ਹੁਕਮ ਵਿੱਚ ਵਿਚਰਦਾ ਹੈ, ਉਸ ਉੱਤੇ ਮਾਇਆ ਦੀ ਰੰਗੜ ਨਹੀਂ ਚੜੀ ਆਉਂਦੀ ਕਿਉਂਕਿ ਉਹ ਮਾਇਆ ਵਿੱਚ ਵਿਚਰਦਾ ਹੋਇਆ ਵੀ ਮਾਇਆ ਪਰਾਇਣ ਨਹੀਂ ਆਉਂਦਾ। ਉਹ ਆਪਣੇ ਸਤਿਗੁਰੂ ਦੀ ਓਟ ਆਸਰਾ ਅਗਵਾਈ ਲੈ ਕੇ ਆਤਮ ਪ੍ਰਾਇਣ ਹੋ ਕੇ ਆਪਣੇ ਮਾਇਕੀ ਫਰਜ਼ ਨਿਭਾਉਂਦਾ ਹੈ। ਹਾਂਜੀ, ਗੁਰਮੁਖ ਜੀਵਨ ਵਿੱਚ ਪ੍ਰਭੂ ਹਮੇਸ਼ਾ ਯਾਦ ਰਹਿੰਦਾ ਹੈ। ਇਹੋ ਜਿਹੇ ਜਗਿਆਸੂ ਉੱਤੇ ਜਾਂ ਜੀਵ ਉੱਤੇ ਜਾਂ ਇਹੋ ਜਿਹੇ ਗੁਰਮੁਖ ਉੱਤੇ ਮਾਇਆ ਦੀ ਰੰਗੜ ਨਹੀਂ ਚੜੀ ਆਉਂਦੀ, ਉਹ ਮਾਇਆ ਵਿੱਚ ਵਿਚਰਦਾ ਹੋਇਆ ਵੀ ਮਾਇਆ ਪ੍ਰਾਇਣ ਨਹੀਂ ਆਉਂਦਾ। ਉਹ ਆਪਣੇ ਸਤਿਗੁਰੂ ਦੀ ਓਟ ਆਸਰਾ ਅਗਵਾਈ ਲੈ ਕੇ ਆਤਮ ਪ੍ਰਾਇਣ ਹੋ ਕੇ ਆਪਣੇ ਮਾਇਕੀ ਫਰਜ਼ ਨਿਭਾਉਂਦਾ ਹੈ ਅਤੇ ਮਾਇਆ ਦੀ ਇਸ ਦਲਦਲ ਵਿੱਚ ਵੀ ਕਮਲ ਦੇ ਫੁੱਲ ਵਾਂਗ ਅਲਿਪਤ ਵਰਤਦਾ ਹੈ। ਜੈਸੇ ਜਲ ਮੈਂ ਕਮਲ ਨਿਰਾਲ, ਮੁਰਗਾ ਈ ਨੈ ਸਾਣੇ। ਜਿਉਂ ਜਲ ਮੈਂ ਕਮਲ ਅਲਿਪਤੋ ਵਰਤੈ, ਤਿਉਂ ਵਿੱਚੇ ਗ੍ਰਹਿ ਉਦਾਸ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ। ਬਾਹਰ ਸੂਤ ਸਗਲ ਸਿਓ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕਵਲਾ। ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਐਸੇ ਗੁਰਮੁਖ ਸਤਿਗੁਰੂ ਦਾ ਬੇਖਰੀਦ ਗੋਲਾ ਬਣ ਕੇ ਇਸ ਦੁਨੀਆਂ ਵਿੱਚ ਮਾਇਕੀ ਜੀਵਨ ਬਤੀਤ ਕਰਦਾ ਹੈ। ਦੂਜੇ ਲਫਜ਼ਾਂ ਵਿੱਚ ਉਸ ਦੀ ਆਤਮਾ ਸਿਮਰਨ ਦੁਆਰਾ ਆਪਣੇ ਸਤਿਗੁਰੂ ਦੀ ਆਗਿਆ ਵਿੱਚ ਹੁਕਮ ਦੀ ਕਾਰ ਕਮਾਉਂਦੀ ਹੈ। ਫਿਰ ਦੁਹਰਾ ਦੇਈਏ ਕਿ ਐਸਾ ਗੁਰਮੁਖ ਸਤਿਗੁਰੂ ਦਾ ਬੇਖਰੀਦ ਗੋਲਾ ਬਣ ਕੇ ਇਸ ਦੁਨੀਆਂ ਵਿੱਚ ਮਾਇਕੀ ਜੀਵਨ ਬਤੀਤ ਕਰਦਾ ਹੈ। ਦੂਜੇ ਲਫਜ਼ਾਂ ਵਿੱਚ ਉਸ ਦੀ ਆਤਮਾ ਸਿਮਰਨ ਦੁਆਰਾ ਆਪਣੇ ਸਤਿਗੁਰੂ ਦੀ ਆਗਿਆ ਵਿੱਚ ਹੁਕਮ ਦੀ ਕਾਰ ਕਮਾਉਂਦੀ ਹੈ। ਹਾਂਜੀ, ਆਤਮਾ ਸਿਮਰਨ ਦੀ ਕਾਰ ਕਮਾਉਂਦੀ ਹੈ। ਹੁਕਮ ਬੂਝੈ ਸੋ ਸੇਵਕ ਕਹੀਏ, ਗੁਰਮੁਖ ਅਲਿਪਤ ਰਹੇ ਸੰਸਾਰੈ, ਗੁਰ ਕੈ ਤਕੀਐ ਨਾਮ ਅਧਾਰੇ। ਸਦਾ ਅਲਿਪਤ ਰਹੇ ਗੁਰ ਸ਼ਬਦੀ, ਸਾਚੇ ਸਿਉ ਚਿਤ ਲਾਏਂਦਾ। ਹਰਕ ਸੋਗ ਦੋਹੂੰ ਤੇ ਮੁਗਤੇ, ਸਦਾ ਅਲਿਪਤ ਜੋਗ ਅਰਜੁਗਤੇ। ਦੀਸੈ ਸਭ ਮੈਂ ਸਭ ਤੇ ਰਹਿਤੇ, ਪਰ ਪਾਰ ਬ੍ਰਹਮ ਕਾ ਓਏ ਧਿਆਨ ਤਰਤੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉਂ ਰਹੇ ਗੁਰਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ। ਆਪ ਛੱਡ ਸਦਾ ਰਹੇ ਪਰਣੈ, ਗੁਰਬਿਨ ਅਵਰ ਨ ਜਾਣੈ ਕੋਏ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਪਰ ਐਸੇ ਬਖਸ਼ੇ ਹੋਏ ਮਰਜੀਵੜੇ ਕੋਈ ਵਿਰਲੇ ਹੀ ਹੁੰਦੇ ਹਨ, ਜਿਹੜੇ ਮਾਇਆ ਵਿੱਚ ਵਿਚਰਦੇ ਵੀ ਹੋਏ ਵੀ ਕਮਲ ਦੇ ਫੁੱਲ ਵਾਂਗ ਨਿਰਲੇਪ ਰਹਿੰਦੇ ਹਨ, ਜਿਨ੍ਹਾਂ ਦੀ ਆਤਮਾ ਸਿਮਰਨ ਦੁਆਰਾ ਸਤਿਗੁਰੂ ਦੀ ਆਗਿਆ ਵਿੱਚ ਆਉਂਦੀ ਹੈ। ਇਹੋ ਜਿਹੇ ਬਖਸ਼ੇ ਹੋਏ ਮਰਜੀਵੜੇ ਕੋਈ ਵਿਰਲੇ ਹੀ ਹੁੰਦੇ ਹਨ। ਕੋਟ ਮਦੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਆਮ ਤੌਰ 'ਤੇ ਬਹੁਤੀ ਖਲਕਤ ਤਾਂ ਮਾਇਆ ਦੇ ਰੰਗ ਤਮਾਸ਼ੇ ਵਿੱਚ ਹੀ ਮਸਤ ਅਤੇ ਗਲਤਾਨ ਹੋਈ ਹੋਈ ਹੈ। ਉਹਨਾਂ ਨੂੰ ਅਕਾਲ ਪੁਰਖ ਦੀ ਬਾਬਤ ਕੋਈ ਜਾਣਕਾਰੀ, ਸੋਝੀ, ਗਿਆਨ ਅਤੇ ਦਿਲਚਸਪੀ ਨਹੀਂ ਹੈ। ਹਾਂਜੀ, ਆਮ ਜਨਤਾ ਦਾ ਤਾਂ ਇਹੀ ਹਾਲ ਹੈ, ਰੰਗ ਤਮਾਸ਼ਿਆਂ ਵਿੱਚ ਗਲਤਾਨ। ਉਹਨਾਂ ਨੂੰ ਪਰਮਾਤਮਾ ਦੇ ਪ੍ਰਤੀ ਕੋਈ ਦਿਲਚਸਪੀ ਨਹੀਂ। ਉਹਨਾਂ ਲਈ ਇਹ ਜਗ ਮਿੱਠਾ, ਅਗਲਾ ਕਿਨ ਡਿੱਠਾ ਹੀ ਅਸਲੀ ਜੀਵਨ ਸੇਧ ਹੈ। ਉਹਨਾਂ ਨੂੰ ਰੱਬ ਭੁੱਲਿਆ ਹੋਇਆ ਹੈ। ਅਸਲ ਵਿੱਚ ਉਹਨਾਂ ਦਾ ਰੱਬ ਮਾਇਆ ਹੈ। ਉਹ ਮਾਇਆ ਦੇ ਪਰਾਇਣ ਹੋ ਕੇ ਮਾਇਕੀ ਜੀਵਨ ਬਤੀਤ ਕਰਦੇ ਹਨ। ਐਸੇ ਜੀਵਾਂ ਨੂੰ ਮਨਮੁੱਖ ਕਿਹਾ ਗਿਆ ਹੈ, ਕਿਉਂਕਿ ਇਹਨਾਂ ਦਾ ਗਿਆਨ, ਧਿਆਨ, ਇਹਨਾਂ ਦੀ ਰੁਚੀ, ਇਹਨਾਂ ਦਾ ਜੀਵਨ ਸਭ ਮਾਇਆ ਉੱਤੇ ਆਧਾਰਿਤ ਹੈ। ਇਹਨਾਂ ਨੂੰ ਰੱਬ ਦੀ ਹੋਂਦ ਉੱਤੇ ਭਰੋਸਾ ਜਾਂ ਸ਼ਰਧਾ ਨਹੀਂ ਆਉਂਦੀ। ਸਗੋਂ ਜੋ ਵੀ ਕਰਮ ਕਾਂਡ ਕਰਦੇ ਹਨ, ਉਹ ਓਪਰੇ ਜੇ ਮਨ ਨਾਲ ਦਿਖਾਵੇ ਲਈ ਠਾਠਾ ਬਾਗਾ ਕਰ ਛੱਡਦੇ ਹਨ। ਜਿਨ੍ਹਾਂ ਦੀ ਦਿਲਚਸਪੀ ਮਾਇਆ ਵਿੱਚ ਹੈ, ਜਿਨ੍ਹਾਂ ਦਾ ਜੀਵਨ ਮਾਇਆ ਪ੍ਰਾਇਣ ਹੈ, ਇਹੋ ਜਿਹਾ ਮਨਮੁੱਖ ਜੇ ਕੋਈ ਕਰਮ ਕਾਂਡ ਕਰਦੇ ਵੀ ਹਨ ਤਾਂ ਓਪਰੇ ਜੇ ਮਨ ਨਾਲ ਦਿਖਾਵੇ ਲਈ ਠਾਠਾ ਬਾਗਾ ਹੀ ਕਰ ਛੱਡਦੇ ਹਨ। ਸੋ ਐਸੇ ਮਾਇਕੀ ਜੀਵਨ ਨੂੰ ਹੀ ਦੂਜਾ ਭਾਵ ਆਖਿਆ ਜਾਂਦਾ ਹੈ, ਜਿਸ ਵਿੱਚ ਸਾਰੀ ਦੁਨੀਆ ਗਲਤਾਨ ਹੈ। ਪਲਚ ਪਲਚ ਸਗਲੀ ਮੂਈ, ਝੂਠੇ ਤੰਦੇ ਮੋਹ। ਇਹ ਜਗ ਮਾਇਆ ਮੋਹ ਵਿਆ ਪਿਆ, ਦੂਜੇ ਭਰਮ ਭੁਲਾਏ। ਜਗਤ ਅਗਿਆਨੀ ਅੰਧ ਹੈ, ਦੂਜੇ ਭਾਏ ਕਰਮ ਕਮਾਏ। ਦੂਜੇ ਭਾਏ ਜੇ ਤੇ ਕਰਮ ਕਰੇ, ਦੁੱਖ ਲੱਗੇ ਤਨ ਤਾਏ। ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ। ਜੈ ਦੇਖਾਂ ਤੈ ਜੇਵਰੀ, ਮਾਇਆ ਕਾ ਸੰਬੰਧ। ਦੂਜੇ ਲਫਜ਼ਾਂ ਵਿੱਚ ਅਕਾਲ ਪੁਰਖ ਨੂੰ ਭੁੱਲ ਕੇ ਮਾਇਆ ਦੇ ਪ੍ਰਾਇਣ ਹੋਣਾ ਹੀ ਇਹ ਦੂਜਾ ਭਾਵ ਅਖਵਾਉਂਦਾ ਹੈ। ਹਾਂਜੀ, ਅਕਾਲ ਪੁਰਖ ਨੂੰ ਭੁੱਲ ਕੇ ਮਾਇਆ ਦੇ ਪ੍ਰਾਇਣ ਹੋਣਾ ਹੀ ਦੂਜਾ ਭਾਵ ਅਖਵਾਉਂਦਾ ਹੈ। ਅਤੇ ਜੇ ਕਿਸੇ ਰੂਹ ਨੂੰ ਭਾਗਾਂ ਨਾਲ ਸਤਸੰਗਤ ਪ੍ਰਾਪਤ ਹੋ ਜਾਵੇ ਤਾਂ ਉਸ ਦੀ ਰੁਚੀ ਪਰਮਾਰਥ ਵੱਲ ਮੁੜਦੀ ਹੈ। ਪਰ ਐਸੀਆਂ ਵਿਰਲੀਆਂ ਰੂਹਾਂ ਅਥਵਾ ਜਗਿਆਸੂਆਂ ਨੂੰ ਜੇਕਰ ਕੋਈ ਮਾਇਕੀ ਦਿਮਾਗੀ ਗਿਆਨੀ ਅਥਵਾ ਫੋਕੇ ਧਰਮ ਦੇ ਠੇਕੇਦਾਰ ਮਿਲ ਜਾਣ ਤਾਂ ਉਹ ਆਪੋ ਆਪਣੇ ਮਨ ਦੀ ਰੰਗਤ ਅਨੁਸਾਰ ਆਪਣੇ ਸੁਣੇ ਸੁਣਾਏ, ਪੜ੍ਹੇ ਪੜ੍ਹਾਏ, ਸਮਝੇ ਸਮਝਾਏ, ਬਾਰਮੁਖੀ ਦਿਮਾਗੀ ਫੋਕੇ ਕੂੜੇ ਗਿਆਨ ਦਾ ਪ੍ਰਚਾਰ ਕਰਕੇ ਇਹਨਾਂ ਹੋਣ ਹਰ ਜਗਿਆਸੂਆਂ ਨੂੰ ਪੰਬਲ ਪੂਸਿਆਂ ਵਿੱਚ ਪਾ ਦਿੰਦੇ ਹਨ, ਜਿਸ ਨਾਲ ਇਹ ਭੋਲੇ ਪਾਲੇ ਜਗਿਆਸੂ ਬਾਰਮੁਖੀ ਕਰਮਕਾਂਡਾਂ ਵਿੱਚ ਫਸ ਕੇ ਆਪਣਾ ਜੀਵਨ ਅਜਾਈ ਗਵਾਉਂਦੇ ਹਨ ਅਤੇ ਅਗਿਆਨਤਾ ਵਿੱਚ ਹੋਮੇ ਦੇ ਅਧੀਨ ਕੀਤੇ ਕਰਮਕਾਂਡਾਂ ਨੂੰ ਹੀ ਧਰਮ ਕਮਾਉਣਾ ਸਮਝੀ ਜਾਂਦੇ ਹਨ। ਜਦਕਿ ਗੁਰਬਾਣੀ ਸਾਨੂੰ ਸੁਚੇਤ ਕਰਦੀ ਹੈ ਕਿ ਕੋਟ ਕਰਮ ਕਰੇ ਹਉ ਤਾਰੇ, ਸ਼ਰਮ ਪਾਵੇ ਸਗਲੇ ਬਿਰਥਾਰੇ। ਕਰਮ ਧਰਮ ਪਾਖਣ ਜੋ ਦੀਸੈ, ਤਿੰਨ ਜਮ ਜਾਗਾ ਤੀ ਲੂਟੈ। ਪੂਜਾ ਅਰਚਾ ਬੰਧਨ ਡੰਡੋਤ, ਖਟਕਰਮਾ ਰਤ ਰਹਿਤਾ। ਹਉ ਹਉ ਕਰੇ ਹਉ ਹਉ ਕਰਤ ਬੰਧਨ ਮੈਂ ਪਰਿਆ, ਨੈ ਮਿਲੀਐ ਇਹ ਜੁਗਤਾ। ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ। ਨਾਨਕ ਨੇ ਫਲ ਜਾਤ ਤੈ ਜਿਉ ਕੁੰਚਰ ਇਸ਼ਨਾਨ। ਕੂਰ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀ ਏ ਕਰਮ ਅਨੇਕਾ। ਐਸੀ ਨੀਮ ਧਾਰਮਿਕ ਜਗਿਆਸਾਂ ਨੂੰ ਹੀ ਦੂਜਾ ਭਾਵ ਕਿਹਾ ਗਿਆ ਹੈ, ਜਿੱਥੇ ਰੱਬ ਨੂੰ ਭੁਲਾ ਕੇ ਮਾਇਆ ਦੇ ਪ੍ਰਾਣ ਜੀਵਨ ਬਤੀਤ ਕਰਨਾ ਉਹ ਦੂਜਾ ਭਾਵ ਹੈ। ਉੱਥੇ ਪਰਮਾਰਥ ਵਿੱਚ ਅਸਲੀ ਤੱਤ ਗਿਆਨ ਨੂੰ ਭੁਲਾ ਕੇ ਬਾਰਮੁਖੀ ਹੋਮੇ ਵਿੱਚ ਕੀਤੇ ਕਰਮਕਾਂਡਾਂ ਨੂੰ ਹੀ ਧਰਮ ਸਮਝਣਾ, ਇਹ ਨੀਮ ਧਾਰਮਿਕ ਜਗਿਆਸਾ ਜਿਹੜੀ ਹੈ ਇਹ ਵੀ ਦੂਜਾ ਭਾਵ ਹੈ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ। ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕਿਓ ਚੀਤ। ਗਿਆਨ ਧਿਆਨ ਸਭ ਕੋਈ ਰਵੇ, ਬਾਂਧਨ ਬਾਂਧਿਆ ਸਭ ਜਗ ਪਵੇ। ਨਾਨਕ ਸੱਚੇ ਨਾਮ ਵੀ ਹੋਣੀ, ਪੁੱਲ ਪੁੱਲ ਪੱਛੋ ਤਾਣੀ। ਇਸ ਦੂਜੇ ਭਾਵ ਵਾਲੀ ਰੁਚੀ ਅਥਵਾ ਮਨ ਦੀ ਰੰਗਤ ਨਾਲ ਅਸੀਂ ਜੋ ਵੀ ਬਾਰਮੁਖੀ ਕਰਮਕਾਂਡ ਕਰਦੇ ਹਾਂ ਸਭ ਫੋਕੇ ਅਤੇ ਕੂੜੇ ਹਨ। ਫਿਰ ਦੁਹਰਾ ਦੇਈਏ, ਇੱਕ ਇਸ ਦੂਜੇ ਭਾਵ ਵਾਲੀ ਰੁਚੀ ਅਥਵਾ ਮਨ ਦੀ ਰੰਗਤ ਨਾਲ ਅਸੀਂ ਜੋ ਵੀ ਬਾਰਮੁਖੀ ਕਰਮਕਾਂਡ ਕਰਦੇ ਹਾਂ ਉਹ ਸਭ ਫੋਕੇ ਅਤੇ ਕੂੜੇ ਹਨ, ਕਿਉਂਕਿ ਇਹਨਾਂ ਦੀ ਟੇਕ ਨਿਰੋਲ ਅਕਾਲ ਪੁਰਖ ਉੱਤੇ ਨਹੀਂ ਆਉਂਦੀ, ਬਲਕਿ ਆਪਣੀ ਹਉਮੈ, ਆਪਣੀ ਮੈਂ ਮੇਰੀ ਅਤੇ ਦੂਜੇ ਭਾਵ 'ਤੇ ਆਧਾਰਿਤ ਹੁੰਦੀ ਹੈ। ਹਮ ਕੀਆ ਹਮ ਕਰੇਂਗੇ, ਹਮ ਮੂਰਖ ਗਾਵਾਰ। ਕਰਨੇ ਵਾਲਾ ਵਿਸਰਿਆ, ਦੂਜੇ ਪਾਏ ਪਿਆ। ਗਿਆਨ ਗਿਆਨ ਕਥੈ ਸਭ ਕੋਈ, ਕਥ ਕਥ ਬਾਤ ਕਰੇ ਦੁੱਖ ਹੋਈ। ਅਜੇ ਜੀਵਾਂ ਦੀ ਹਾਲਤ ਜਿਹੜੇ ਨੀਮ ਧਾਰਮਿਕ ਜਗਿਆਸਾਂ ਵਿੱਚ ਵਿਚਰਦੇ ਹਨ, ਅਸਲੀ ਤੱਤ ਨੂੰ ਛੱਡ ਕੇ ਬਾਰਮੁਖੀ ਕਰਮਕਾਂਡਾਂ ਵਿੱਚ ਫਸੇ ਹੋਏ ਹਨ, ਅਜੇ ਜੀਵਾਂ ਦੀ ਹਾਲਤ ਨਾ ਇੱਧਰ ਕੇ ਰਹੇ ਨਾ ਉੱਧਰ ਕੇ, ਨਾ ਖੁਦਾ ਹੀ ਮਿਲਾ ਨਾ ਵਿਸਾਲੇ ਸਨਮ ਵਾਲੀ ਆਉਂਦੀ ਹੈ। ਇਸ ਤਰ੍ਹਾਂ ਅਸੀਂ ਕਈ ਜਨਮਾਂ ਤੋਂ ਹੋਮੇ ਦੇ ਕੂੜੇ ਪਰਵਾਸੇ ਅਥਵਾ ਮਾਇਆ ਦੇ ਪਰਾਇਣ ਹੋ ਕੇ ਦੂਜੇ ਭਾਵ ਦੇ ਜਾਦੂ ਹੇਠ ਜੰਮਦੇ ਹਾਂ। ਇਸੇ ਦੂਜੇ ਭਾਵ ਦੇ ਜਾਦੂ ਹੇਠ ਕਰਮ ਕਰਦੇ ਹਾਂ, ਮਰਦੇ ਹਾਂ, ਦੁੱਖ ਸੁੱਖ ਭੋਗਦੇ ਹਾਂ। ਹੋਮੇ ਜਲਤੇ ਜਲ ਮੂਏ, ਭਰਮ ਆਏ ਦੂਜੇ ਪਾਏ। ਮਨ ਤੂੰ ਗਾਰਬ ਅਟਿਆ, ਗਾਰਬ ਲੱਦਿਆ ਜਾਏ। ਮਾਇਆ ਮੋਹਣੀ ਮੋਇਆ, ਫਿਰ ਜੂਨੀ ਪਵਾਏ। ਗਾਰਬ ਲੱਗਾ ਜਾਏ ਮੁਗਦ ਮਨ, ਅੰਤ ਗਿਆ ਪਛਤਾਵੇ। ਮਾਇਆ ਦੇ ਇਸ ਭਰਮ ਭੁਲਾਵੇ ਨੂੰ ਹੀ ਦੂਜਾ ਪਾਓ, ਦੂਜਾ ਦੋਏ, ਦੁਤੀਆ ਪਾਓ ਆਦਿ ਕਿਹਾ ਗਿਆ ਹੈ। ਮਾਇਆ ਦਾ ਇਹ ਭਰਮ ਭੁਲਾਵਾ ਅਥਵਾ ਦੂਜਾ ਪਾਓ ਇਹ ਹੋਮੇ ਵਿੱਚੋਂ ਪੁੱਜਦਾ ਹੈ, ਅਤੇ ਹੋਮੇ ਦੀ ਰਚਨਾ ਅਕਾਲ ਪੁਰਖ ਨੇ ਆਪਣੀ ਮਾਇਕੀ ਖੇਲ ਅਖਾੜਾ ਚਲਾਉਣ ਲਈ ਕੀਤੀ ਹੈ। ਕਿਉਂਕਿ ਪਿੱਛੇ ਪੜਿਆ, ਏਕਸ ਤੇ ਸਭ ਦੂਜਾ ਹੁਆ, ਏਕੋ ਵਰਤੈ ਅਵਰ ਨਾ ਪੀਆ। ਸੋ ਸਾਰੀ ਕਾਇਨਾਤ ਹੀ ਇਲਾਹੀ ਖੇਲ ਅਖਾੜੇ ਦੇ ਇਸ ਗੁੱਝੇ ਮਾਇਕੀ ਡਰਾਮੇ ਅਥਵਾ ਦੂਜੇ ਭਾਵ ਵਿੱਚ ਖਚਤ ਹੈ। ਇੱਕ ਕੂੜ ਲਾਗੇ ਕੂੜੇ ਫਲ ਪਾਏ, ਦੂਜੇ ਪਾਏ ਬਿਰਥਾ ਜਨਮ ਗਵਾਏ। ਬਿਨ ਸ਼ਬਦੇ ਸਭ ਦੂਜੇ ਲਾਗੇ, ਦੇਖੋ ਹਿਰਦੈ ਵਿਚਾਰ। ਬਿਨ ਸ਼ਬਦੇ ਸਭ ਦੂਜੇ ਲਾਗੇ, ਦੇਖੋ ਹਿਰਦੈ ਵਿਚਾਰ। ਕਹਿਤ ਕਬੀਰ ਹਉ ਕਹੋ ਪੁਕਾਰ, ਸਮਝ ਦੇਖ ਸਾਕਤ ਗਾਵਾਰ। ਦੂਜੇ ਭਾਏ ਬਹੁਤ ਕਰ ਗਾਲੈ, ਰਾਮ ਭਗਤ ਹੈ ਸਦਾ ਸੁਹਾਲ ਸੁਖਾਲੇ। ਗੁਰ ਕਾ ਸ਼ਬਦ ਵਿਸਾਰਿਆ, ਦੂਜੇ ਪਾਏ ਰਚਨ। ਸੋ ਇੱਕ ਪਾਸੇ ਤਾਂ ਅਕਾਲ ਪੁਰਖ ਨੇ ਇਹ ਮਾਇਕੀ ਵੱਡ ਖੇਲ ਤਮਾਸ਼ਾ ਰਚਿਆ ਹੈ ਜਿਸ ਵਿੱਚ ਇਨਸਾਨ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋ ਕੇ ਆਪਣੇ ਸੋਹਵੇਂ ਅਕਾਲ ਪੁਰਖ ਨੂੰ ਭੁੱਲ ਜਾਂਦਾ ਹੈ। ਅਤੇ ਦੂਜੇ ਪਾਸੇ ਜੇ ਕੋਈ ਹੋਣਹਾਰ ਰੂਹ ਜਾਂ ਜਗਿਆਸੂ ਇਸ ਵਿੱਚੋਂ ਨਿਕਲਣਾ ਜਾਂ ਮੁਕਤ ਹੋਣਾ ਚਾਹੇ ਤਾਂ ਉਸ ਨੂੰ ਇਸ ਮਾਇਕੀ ਖਲਜਗਣ ਵਿੱਚੋਂ ਕੱਢਣ ਲਈ ਲੋੜ ਅਨੁਸਾਰ ਸਮੇਂ ਸਮੇਂ ਸਿਰ ਗੁਰੂ ਅਵਤਾਰ ਪੀਰ ਪੈਗੰਬਰ ਸੰਤ ਭਗਤ ਮਹਾਂਪੁਰਖ ਦੁਨੀਆ ਵਿੱਚ ਪਠਾਏ। ਹਾਂਜੀ, ਜੇ ਰੱਬ ਨੇ ਖੇਲ ਅਖਾੜਾ ਬਣਾਇਆ ਹੈ, ਦੂਜੇ ਪਾਸੇ ਜੇ ਕੋਈ ਹੋਣਹਾਰ ਜਗਿਆਸੂ ਇਸ ਮਾਇਕੀ ਵੱਡ ਖੇਲ ਤਮਾਸ਼ੇ ਵਿੱਚੋਂ ਨਿਕਲਣਾ ਚਾਹੁੰਦਾ ਹੈ ਤਾਂ ਉਸ ਲਈ ਉਸਨੇ ਗੁਰੂ ਅਵਤਾਰ ਪੀਰ ਪੈਗੰਬਰ ਸੰਤ ਮਹਾਂਪੁਰਖ ਵੀ ਸਮੇਂ ਸਮੇਂ ਸਿਰ ਇਸ ਜੱਗ ਵਿੱਚ ਪਠਾਏ, ਜਿਨ੍ਹਾਂ ਨੇ ਸਮੇਂ ਦੀ ਲੋੜ ਅਨੁਸਾਰ ਵੱਖ ਵੱਖ ਧਰਮ ਜਾਂ ਮਜ਼ਹਬ ਸਾਜੇ। ਪਰ ਸਹਿਜੇ ਇਹਨਾਂ ਬਾਰਮੁਖੀ ਧਰਮਾਂ ਵਿੱਚ ਵੀ ਦੂਜੇ ਭਾਵ ਅਥਵਾ ਹੋਮੇ ਦਾ ਭਰਮ ਭੁਲਾਵਾ ਛਾ ਗਿਆ। ਹਾਂਜੀ, ਇਸ ਦੂਜੇ ਭਾਵ ਤੋਂ ਕੱਢਣ ਲਈ ਇਹ ਧਰਮ ਰਚੇ ਗਏ ਸਨ, ਪਰ ਹੋਇਆ ਕਿ ਸਹਿਜੇ ਇਹਨਾਂ ਬਾਰਮੁਖੀ ਧਰਮਾਂ ਵਿੱਚ ਵੀ ਦੂਜੇ ਭਾਵ ਅਥਵਾ ਹੋਮੇ ਦਾ ਭਰਮ ਭੁਲਾਵਾ ਛਾ ਗਿਆ। ਅਤੇ ਸਾਡੇ ਧਰਮ ਇਹ ਰੁੱਖੇ ਸੁੱਕੇ ਫੋਕੇ ਕਰਮਕਾਂਡੀ ਈਰਖਾ ਦੁਐਤ ਮਜ਼ਹਬੀ ਤਵਸਬ ਅਤੇ ਦੂਜੇ ਭਾਵ ਦੇ ਅੱਡੇ ਬਣ ਕੇ ਰਹਿ ਗਏ। ਹਾਂਜੀ, ਉਹ ਰਸ ਜਿਹੜਾ ਧਰਮ ਵਿੱਚ ਸੀ, ਉਹ ਉਚਾਈ ਲਿਜਾਣ ਵਾਲੀ ਜੋ ਤਾਕਤ ਸੀ, ਉਸ ਦੀ ਜਗ੍ਹਾ ਕੀ ਹੋ ਗਿਆ? ਸਾਡਾ ਧਰਮ ਰੁੱਖੇ ਸੁੱਕੇ ਫੋਕੇ ਕਰਮਕਾਂਡੀ ਈਰਖਾ ਦੁਐਤ ਮਜ਼ਹਬੀ ਤਵਸਬ ਅਤੇ ਦੂਜੇ ਭਾਵ ਦੇ ਅੱਡੇ ਬਣ ਕੇ ਰਹਿ ਗਏ। ਸਾਡੇ ਅਜੋਕੇ ਧਰਮ ਅਤੇ ਧਰਮ ਅਸਥਾਨ ਇਸ ਦਾ ਪ੍ਰਤੱਖ ਸਬੂਤ ਹਨ। ਗੁਰਬਾਣੀ ਵਿੱਚ ਸਾਡੀ ਅਜਿਹੀ ਦਸ਼ਾ ਨੂੰ ਇਉਂ ਬਿਆਨ ਕੀਤਾ ਗਿਆ ਹੈ, ਬਾਹਰ ਭੇਖ ਅੰਤਰ ਮਲਮਾਇਆ, ਅੰਤਰ ਮਲਮਾਇਆ ਛਪਸ ਨਾਏ ਕਚਕਰੇ ਛਪਾਏ, ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਪੁਯੰਗਮ ਸਾਧੇ ਪੰਚ ਜਨਾਸਿਓ ਸੰਗ ਨਾ ਛੁਟਕਿਓ ਅਦਕ ਅਹੰਗ ਬੁੱਧ ਬਾਧੇ। ਤੀਰਥ ਜਾਉ ਤਾਂ ਹਉ ਹਉ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ, ਗ੍ਰਸਤ ਮੈਂ ਚਿੰਤ ਉਦਾਸ ਅਹੰਕਾਰ, ਗ੍ਰਸਤ ਮੈਂ ਚਿੰਤ ਉਦਾਸ ਅਹੰਕਾਰ, ਕਰਮ ਕਰਤ ਜੀ ਕੋ ਜੰਜਾਰ। ਗੁਰਬਾਣੀ ਵਿਚਾਰ ਲੇਖ ਨੰਬਰ 129 ਦੂਜਾ ਪਾਉ ਭਾਗ ਚੌਥਾ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਉ ਜੀ, ਉਹਨਾਂ ਨੇ ਦੂਜੇ ਪਾਉ ਦੇ ਵਿਸ਼ੇ 'ਤੇ 7 ਲੇਖ ਲਿਖੇ ਹਨ, ਜਿਸ ਵਿੱਚ ਨਮੂਨੇ ਮਾਤਰ ਚੌਥਾ ਭਾਗ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਸੀ। ਅਗਲੇ ਭਾਗਾਂ ਵਿੱਚ ਖੋਲ੍ਹ ਕੇ ਦਰਸਾਇਆ ਗਿਆ ਹੈ ਕਿ ਦੂਜੇ ਪਾਉ ਤੋਂ ਕਿਵੇਂ ਛੁਟਕਾਰਾ ਹੋ ਸਕਦਾ ਹੈ। ਸੋ ਜਿਸ ਕਿਸੇ ਵੀਰ ਭੈਣ ਨੂੰ ਇਹਨਾਂ ਲੇਖਣੀਆਂ ਦੀ ਲੋੜ ਮਹਿਸੂਸ ਹੋਵੇ, ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਇਹ ਲਿਖਤਾਂ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।